ਮੱਤੀ ਉਹਦਾ 12 ਬਾਪ ਉਹਦੀ 46 ਤੋਂ ਲੈ ਕੇ 50 ਅੱਜ ਤੱਕ ਅਤੇ ਅੱਜ ਦਾ ਵਿਸ਼ਾ ਹੈ ਪਰਿਵਾਰਿਕ ਸੰਬੰਧ। ਉਹ ਹਨ ਜਿੱਥੇ ਅਸੀਂ ਸਾਰੇ ਹਾਂ ਜਾਂ ਜਿੱਥੋਂ ਅਸੀਂ ਸਾਰੇ ਆਏ ਹਾਂ, ਉਹ ਪ੍ਰਭਾਵਿਤ ਕਰਦੇ ਆ ਕਿ ਅਸੀਂ ਕਿਹੋ ਜਿਹੇ ਅੱਜ ਹਾਂ, ਅਸੀਂ ਕਿਵੇਂ ਵੱਡੇ ਹੁੰਦੇ ਹਾਂ। ਉਹਨਾਂ ਦੇ ਪ੍ਰਭਾਵ ਤੋਂ ਬਚਣਾ ਜਿਹੜਾ ਉਹ ਅਸੰਭਵ ਆ। ਉਹਨਾਂ ਦਾ ਪ੍ਰਭਾਵ ਸਾਨੂੰ ਚਿੰਨਤ ਕਰਦਾ ਆ, ਸਾਨੂੰ ਆਕਾਰ ਦਿੰਦਾ ਆ, ਸਾਨੂੰ ਢਾਲਦਾ ਆ। ਭਾਵੇਂ ਉਹ ਅੱਜ ਜਿੱਥੇ ਵੀ ਹਨ, ਪਰ ਫਿਰ ਵੀ ਉਹ ਸਾਡੇ ਕੋਲ ਹਨ ਅਤੇ ਉਹਨਾਂ ਦਾ ਪ੍ਰਭਾਵ ਸਾਡੇ ਉੱਤੇ ਆ। ਹਜ਼ਾਰਾਂ ਸਾਲਾਂ ਤੋਂ ਉਹ ਆਲੇ ਦੁਆਲੇ ਰਹੇ ਹਨ, ਸ਼ਾਇਦ ਵੱਖ ਵੱਖ ਸਮਿਆਂ 'ਤੇ ਵੱਖ ਵੱਖ ਰੂਪਾਂ ਵਿੱਚ, ਪਰ ਉਹ ਉੱਥੇ ਰਹੇ ਹਨ ਸਾਡੇ ਨਾਲ। ਅਸਲ ਵਿੱਚ ਉਹਨਾਂ ਦਾ ਸਾਹਮਣਾ ਕੀਤੇ ਬਿਨਾਂ ਰਿਕਾਰਡ ਜਿਹੜਾ ਹੈ ਇਤਿਹਾਸ ਨੂੰ ਰਿਕਾਰਡ ਵੀ ਨਹੀਂ ਕੀਤਾ ਜਾ ਸਕਦਾ। ਮੈਂ ਕਿਹਦੇ ਬਾਰੇ ਗੱਲ ਕਰ ਰਿਹਾ? ਮੈਂ ਗੱਲ ਕਰ ਰਿਹਾ ਪਰਿਵਾਰ ਦੇ ਬਾਰੇ। ਪਰਿਵਾਰ ਉਹ ਸਮਾਜਿਕ ਸਮੂਹ ਜਿਸ ਵਿੱਚ ਅਸੀਂ ਸਾਰੇ ਜਨਮ ਲੈਂਦੇ ਹਾਂ, ਮਾਪੇ, ਭਰਾ, ਭੈਣ, ਹੋਰ ਰਿਸ਼ਤੇ ਜਿਹੜੇ ਖੂਨ ਨਾਲ ਜੁੜੇ ਹੁੰਦੇ ਹਨ ਅਤੇ ਸਾਂਝੀ ਵਿਰਾਸਤ ਅਤੇ ਤਜਰਬੇ ਹੁੰਦੇ ਹਨ। ਪਰਿਵਾਰ ਸਾਡੇ ਸਮਾਜ ਦੇ ਬਿਲਡਿੰਗ ਬਲੋਕ ਅਤੇ TV ਡਰਾਮੇ ਅਤੇ ਰਿਐਲਿਟੀ ਸ਼ੋਅ ਦੀ ਸਮੱਗਰੀ ਹੁੰਦੇ ਹਨ। ਅਮਰੀਕਾ ਵਿੱਚ ਕਰਦੇਸ਼ੀਅਨ ਤੋਂ ਕਾਲਪਨਿਕ ਐਡਮਸ ਪਰਿਵਾਰ ਲਈ ਅਤੇ ਤੁਹਾਡੇ ਵਿੱਚੋਂ ਭਾਰਤੀ ਅਤੇ ਪਾਕਿਸਤਾਨੀ ਪਿਛੋਕੜ ਵਾਲੇ ਬੱਚਨ ਪਰਿਵਾਰ ਜਾਂ ਬੱਚਨ ਜਿਹੜਾ ਕਿ ਬਾਲੀਵੁੱਡ ਪਰਿਵਾਰ ਆ, ਜਾਂ ਗਾਂਧੀ ਜਾਂ ਭੁੱਟੋ ਰਾਜਨੀਤਿਕ ਪਰਿਵਾਰਾਂ ਤੋਂ ਤੁਸੀਂ ਸਾਰੇ ਜਿਹੜੇ ਆ ਉਹ ਜਾਣੂ ਹੋਵੋਗੇ। ਤੁਹਾਡੇ ਵਿੱਚੋਂ ਪੱਛਮੀ ਸੱਭਿਆਚਾਰ ਦੇ ਇੱਕ ਖਾਸ ਪੀੜ੍ਹੀ ਦੇ ਲੋਕ ਚੰਗੀ ਤਰ੍ਹਾਂ ਯਾਦ ਕਰਨਗੇ ਦਾ ਵੋਲਟਨਸ ਗੁਰੂ ਜਿਹੜੀ ਫੈਮਲੀ ਆ ਜਾਂ ਪਰਿਵਾਰ ਆ, ਉਹ ਮਹਾਨ ਪਰਿਵਾਰ ਨੂੰ ਜੋ ਭਾਵੇਂ ਕੋਈ ਸਮੱਸਿਆ ਹੋਵੇ ਉਹ ਇਕੱਠੇ ਹੁੰਦੇ ਸੀ। ਉਹਨਾਂ ਨੇ ਇੱਕ ਦੂਜੇ ਦੀ ਮਦਦ ਕਰਨੀ, ਉਹ ਹਰ ਦਿਨ ਰਾਤ ਇੱਕ ਦੂਜੇ ਨੂੰ ਸੁਰੱਖਿਅਤ ਰੱਖਣ ਲਈ ਜਾਂ ਸੁਰੱਖਿਅਤ ਸੌਣ ਲਈ ਇੱਕ ਦੂਜੇ ਨੂੰ ਚੰਗੀ ਰਾਤ ਦੇ ਨਾਅਰੇ ਮਾਰਦੇ ਹਮੇਸ਼ਾ ਕਾਬੂ ਰੱਖਦੇ ਸੀ ਚੀਜ਼ਾਂ ਨੂੰ। ਸਾਡੀਆਂ ਸਾਰੀਆਂ ਵੱਖੋ ਵੱਖਰੀਆਂ ਸੰਸਕ੍ਰਿਤੀਆਂ ਵਿੱਚੋਂ ਬਹੁਤ ਸਾਰੇ ਹੋਰ ਮਸ਼ਹੂਰ ਪਰਿਵਾਰ ਜਾਂ ਅਸਲੀ ਜਾਂ ਕਾਲਪਨਿਕ ਹਨ ਜੋ ਸਾਡੀ ਚੇਤਨਾ ਨੂੰ ਛੂੰਹਦੇ ਹਨ, ਕਿਉਂਕਿ ਪਰਿਵਾਰ ਸਾਡੀ ਹੋਂਦ ਦੇ ਕੇਂਦਰ ਵਿੱਚ ਆਉਂਦੇ ਹਨ। ਸਾਡੇ ਵਿੱਚੋਂ ਕੁਝ ਲਈ ਪਰਿਵਾਰ ਸ਼ਬਦ ਚੰਗੇ ਵਾਈਬਸ ਜਾਂ ਨਿੱਘੀਆਂ ਯਾਦਾਂ ਲਿਆਉਂਦੇ ਆ। ਪਰਿਵਾਰ ਇੱਕ ਸੁਰੱਖਿਅਤ ਅਤੇ ਪਾਲਣ ਪੋਸ਼ਣ ਦੀ ਜਗ੍ਹਾ ਸੀ। ਅਸੀਂ ਪਰਿਵਾਰਕ ਜੀਵਨ ਦੇ ਸੁਰੱਖਿਆ ਕਕੂਨ ਵਿੱਚ ਵਧਣ ਅਤੇ ਖੋਜਣ ਅਤੇ ਖੇਡਣ, ਖੁਸ਼ੀ ਨਾਲ ਰਹਿਣ ਦੇ ਯੋਗ ਸੀ ਜਾਂ ਹਾਂ। ਸਾਡੇ ਵਿੱਚੋਂ ਦੂਜੇ ਹੋਰ ਲੋਕਾਂ ਲਈ ਪਰਿਵਾਰ ਸ਼ਬਦ ਢਿੱਡ ਦੇ ਵਿੱਚ ਇੱਕ ਗੰਢ ਪੈਣ ਵਾਂਗੂ ਆ। ਕਰਦੀਆਂ ਯਾਦਾਂ ਉਹਨਾਂ ਲਈ ਕਾਲੀਆਂ ਹਨ, ਉਹਨਾਂ ਲਈ ਕੋਈ ਮਿੱਠਾ ਸੁਪਨਾ ਨਹੀਂ ਆ, ਕੋਈ ਤਰੀਕਾ ਨਹੀਂ ਆ ਉਹਨਾਂ ਲਈ, ਪਰ ਦਹਿਸ਼ਤ ਅਤੇ ਉਹ ਇਸ ਨੂੰ ਪਸੰਦ ਨਹੀਂ ਕਰਦੇ। ਚੰਗੇ ਜਾਂ ਮਾੜੇ ਲਈ ਸਾਡੇ ਪਰਿਵਾਰਾਂ ਦਾ ਸਾਡੇ 'ਤੇ ਬਹੁਤ ਪ੍ਰਭਾਵ ਪੈਂਦਾ ਹੈ। ਪਰਿਵਾਰ ਪਰਮੇਸ਼ੁਰ ਦੀ ਬੁਨਿਆਦੀ ਬਿਲਡਿੰਗ ਬਲੋਕਾਂ ਵਿੱਚੋਂ ਇੱਕ ਹੈ, ਇੱਕ ਅਜਿਹੀ ਜਗ੍ਹਾ ਜਿੱਥੇ ਵੱਡੇ ਲੋਕ ਛੋਟੇ ਲੋਕ ਬਣਦੇ ਹਨ ਅਤੇ ਅਜਿਹੀ ਜਿੱਥੇ ਛੋਟੇ ਲੋਕ ਵੱਡੇ ਹੁੰਦੇ ਹਨ ਅਤੇ ਸਿੱਖਦੇ ਹਨ ਅਤੇ ਵੱਡੇ ਲੋਕ ਬਣਦੇ ਹਨ। ਪਰ ਪ੍ਰਭੂ ਯਿਸੂ ਮਸੀਹ ਦਾ ਜਨਮ ਇੱਕ ਪਰਿਵਾਰ ਵਿੱਚ ਹੋਇਆ ਸੀ। ਉਹ ਪਰਿਵਾਰਕ ਸੰਦਰਭ ਵਿੱਚ ਸਮਝਦਾ ਅਤੇ ਜਾਣਦਾ ਅਤੇ ਕੰਮ ਕਰਦਾ ਸੀ। ਉਹ ਆਪਣੀ ਮਾਂ ਦੇ ਨਾਲ ਰਹਿੰਦਾ ਸੀ ਅਤੇ ਜਿਸ ਵਿਅਕਤੀ ਨੂੰ ਉਹ ਪਿਤਾ ਕਹਿੰਦਾ ਸੀ, ਜਿਸ ਨੇ ਉਸਨੂੰ ਇੱਕ ਪੁੱਤਰ ਵਜੋਂ ਪਾਲਿਆ, ਪਰ ਉਸਦਾ ਜੀਵ ਵਿਗਿਆਨ ਪਿਤਾ ਨਹੀਂ ਸੀ ਅਤੇ ਉਸਦੇ ਛੋਟੇ ਭਰਾ ਅਤੇ ਭੈਣਾਂ ਸਨ ਜੋ ਉਸਦੇ ਨਾਲ ਵੱਡੇ ਹੋਏ ਸਨ। ਉਹ ਜਾਣਦਾ ਸੀ ਕਿ ਪਰਿਵਾਰਕ ਜੀਵਨ ਦੇ ਸੰਦਰਭ ਵਿੱਚ ਰਹਿਣਾ ਕਿਹੋ ਜਿਹਾ ਹੁੰਦਾ ਹੈ ਅਤੇ ਪਰਮੇਸ਼ੁਰ ਦਾ ਬਚਨ ਸਾਨੂੰ ਦੱਸਦਾ ਹੈ ਕਿ ਯਿਸੂ ਨੇ ਆਪਣੇ ਪਰਿਵਾਰਕ ਸੰਬੰਧ ਵਿੱਚ ਕਈ ਚੁਣੌਤੀਪੂਰਨ ਸਮਿਆਂ ਦਾ ਸਾਹਮਣਾ ਕੀਤਾ। ਇਹ ਹਮੇਸ਼ਾ ਖੁਸ਼ਹਾਲ ਪਰਿਵਾਰ ਨਹੀਂ ਸੀ, ਕਿਉਂਕਿ ਯਿਸੂ ਨੂੰ ਉਸਦੇ ਪਰਿਵਾਰ ਦੁਆਰਾ ਲਗਾਤਾਰ ਗਲਤ ਸਮਝੇ ਜਾਣ ਅਤੇ ਵਿਰੋਧ ਕੀਤੇ ਜਾਣ ਦੇ ਦਰਦ ਦਾ ਸਾਹਮਣਾ ਕਰਨਾ ਪਿਆ। ਅਤੇ ਮੈਨੂੰ ਤੁਹਾਨੂੰ ਦਿਖਾਉਣ ਦਿਓ ਕਿ ਇਹ ਮੇਰਾ ਕੀ ਮਤਲਬ ਹੈ। ਯੂਹੰਨਾ 7 ਬਾਪ ਦੀ 5 ਆਇਤ ਸਾਨੂੰ ਦੱਸਦੀ ਹੈ, ਕਿਉਂਕਿ ਉਸਦੇ ਆਪਣੇ ਭੈਣ ਭਰਾਵਾਂ ਨੇ ਵੀ ਉਸ ਵਿੱਚ ਵਿਸ਼ਵਾਸ ਨਹੀਂ ਕੀਤਾ। ਆਪਣੀ ਸੇਵਕਾਈ ਦੇ ਇੱਕ ਵੱਡੇ ਹਿੱਸੇ ਲਈ ਅਤੇ ਇਸ ਲਈ ਉਸਦੇ ਜੀਵਨ ਦੇ ਇੱਕ ਵੱਡੇ ਹਿੱਸੇ ਲਈ ਯਿਸੂ ਨੇ ਆਪਣੇ ਆਪ ਨੂੰ ਗਿਆਨ ਵਿੱਚ ਚਲਾਇਆ ਕਿ ਉਸਦੇ ਭਰਾ ਉਸਦੇ ਆਪਣੇ ਪਰਿਵਾਰ ਉਸਦੇ ਆਪਣੇ ਲਹੂ ਦੇ ਉਸ ਨੂੰ ਵਿਸ਼ਵਾਸ ਨਹੀਂ ਕੀਤਾ। ਵਾਸਤਵ ਵਿੱਚ ਜੇ ਅਸੀਂ ਮਰਕੁਸ 3 ਬਾਪ ਦੇ 21 ਨੂੰ ਵੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਇਹ ਸਭ ਤੋਂ ਇਸ ਤੱਥ ਤੋਂ ਵੀ ਭੈੜਾ ਹੈ ਕਿ ਉਹਨਾਂ ਨੇ ਉਸ ਵਿੱਚ ਵਿਸ਼ਵਾਸ ਨਹੀਂ ਕੀਤਾ, ਕਿਉਂਕਿ ਮਰਕੁਸ ਉਸ ਮੌਕੇ ਦੇ ਹਾਲਾਤਾਂ 'ਤੇ ਵਿਸਤਾਰ ਕਰਦਾ ਹੈ ਜਿਸ ਬਾਰੇ ਅਸੀਂ ਹੁਣੇ ਮੱਤੀ 12 ਬਾਪ ਵਿੱਚ ਪੜ੍ਹਿਆ ਹੈ। ਯਿਸੂ ਪਰਿਵਾਰ ਉਹ ਜੋ ਵੀ ਕਰ ਰਿਹਾ ਸੀ ਉਸ ਤੋਂ ਬਹੁਤ ਪਰੇਸ਼ਾਨ ਅਤੇ ਯਿਸੂ ਦਾ ਪਰਿਵਾਰ ਉਸ ਤੋਂ ਬਹੁਤ ਤੰਗ ਸੀ। ਮਰਕੁਸ ਸਾਨੂੰ ਦੱਸਦਾ ਹੈ ਕਿ ਜਦੋਂ ਉਸਦੇ ਪਰਿਵਾਰ ਨੇ ਸੁਣਿਆ ਤਾਂ ਉਹ ਉਸ ਨੂੰ ਫੜਨ ਲਈ ਬਾਹਰ ਗਏ, ਕਿਉਂਕਿ ਉਹ ਕਹਿ ਰਹੇ ਸਨ ਕਿ ਉਹ ਆਪਣੇ ਦਿਮਾਗ ਤੋਂ ਬਾਹਰ ਹੈ ਜਾਂ ਉਸਦਾ ਦਿਮਾਗ ਖਰਾਬ ਹੋ ਚੁੱਕਿਆ ਹੈ। ਉਸਨੇ ਸਿਰਫ ਉਸ ਨੂੰ ਅਸਵੀਕਾਰ ਹੀ ਨਹੀਂ ਕੀਤਾ, ਉਹਨਾਂ ਨੇ ਸੋਚਿਆ ਕਿ ਉਹਦਾ ਦਿਮਾਗ ਜਿਹੜਾ ਖਰਾਬ ਹੋ ਚੁੱਕਿਆ ਹੈ, ਕਿ ਉਹਦਾ ਜਿਹੜਾ ਦਿਮਾਗ ਆ ਉਹ ਆਪਣਾ ਗੁਮਾ ਚੁੱਕਿਆ ਹੈ ਜਾਂ ਉਹਦਾ ਦਿਮਾਗ ਜਿਹੜਾ ਉਹ ਗੁੰਮ ਹੋ ਗਿਆ ਆ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਤੁਹਾਡੇ ਪਰਿਵਾਰ ਦੁਆਰਾ ਅਵਿਸ਼ਵਾਸੀ ਕੀਤੇ ਜਾਣ ਦੇ ਦਰਦ ਤੋਂ ਤੁਸੀਂ ਕਿਵੇਂ ਮਹਿਸੂਸ ਕਰੋਗੇ? ਸ਼ਾਇਦ ਤੁਸੀਂ ਕਰ ਸਕਦੇ ਹੋ ਕਿ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਤੁਹਾਡੇ ਪਰਿਵਾਰ ਨੂੰ ਕਿੰਨਾ ਦੁੱਖ ਹੋਇਆ ਹੈ, ਕਿ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਤੁਹਾਡੇ ਪਰਿਵਾਰ ਨੂੰ ਤੁਹਾਡੇ ਵਿਰੋਧ ਕਰਨ ਨਾਲ ਕਿੰਨਾ ਦੁੱਖ ਹੋਇਆ। ਯਿਸੂ ਉਸ ਦਰਦ ਨੂੰ ਜਾਣਦਾ ਸੀ। ਇਹ ਯਕੀਨੀ ਬਣਾਉਣ ਲਈ ਕਿ ਸਮੇਂ ਦੇ ਨਾਲ ਸਭ ਕੁਝ ਬਦਲ ਗਿਆ ਹੈ, ਕਿਉਂਕਿ ਪੁਨਰਉਥਾਨ ਤੋਂ ਬਾਅਦ ਅਸੀਂ ਉਸਦੀ ਮਾਤਾ ਅਤੇ ਭਰਾ ਨੂੰ ਉੱਪਰਲੇ ਕਮਰੇ ਵਿੱਚ ਚੇਲਿਆਂ ਦੇ ਨਾਲ ਵਾਅਦਾ ਕੀਤੇ ਹੋਏ ਪਵਿੱਤਰ ਆਤਮਾ ਦੀ ਉਡੀਕ ਕਰਦੇ ਪਾਉਂਦੇ ਹਾਂ। ਅਸੀਂ ਦੇਖਦੇ ਹਾਂ ਕਿ ਜੇਮਸ ਯਰੂਸ਼ਲਮ ਚੇਲੇ ਚਰਚ ਦਾ ਆਗੂ ਬਣ ਗਿਆ, ਜਿਹੜਾ ਜੇਮਸ ਆ ਯਰੂਸ਼ਲਮ ਚਰਚ ਦਾ ਆਗੂ ਬਣ ਗਿਆ ਸੀ, ਅਤੇ ਉਸਦੇ ਫਿਰ ਉਸਦੇ ਭਰਾ ਸਿਮਿਓਨ ਦੁਆਰਾ ਉਸ ਤੋਂ ਬਾਅਦ ਜਿਹੜਾ ਉਹਦਾ ਚਰਚ ਦਾ ਆਗੂ ਬਣਿਆ। ਪਰ ਇਸ ਸਮੇਂ ਯਿਸੂ ਪਰਿਵਾਰਕ ਝਗੜੇ ਅਤੇ ਦਰਦ ਅਤੇ ਅਨਿਸ਼ਚਿਤਤਾ ਨੂੰ ਜਾਣਦਾ ਸੀ। ਉਹ ਸਾਡੇ ਸਭ ਬਾਰੇ ਜਾਣਦਾ ਹੈ, ਨਹੀਂ ਕਿ ਨਹੀਂ ਜਾਣਦਾ, ਉਹ ਜਾਣਦਾ ਆ ਕਿ ਸਾਡਾ ਇਹ ਕਿ ਹੋਣਾ ਕਿਹੋ ਜਿਹਾ ਹੈ। ਅਧਿਆਏ 12 ਦੇ ਦੌਰਾਨ ਯਿਸੂ ਸੰਸਾਰ ਵਿੱਚ ਸ਼ੈਤਾਨ ਅਤੇ ਉਸ ਦੀਆਂ ਤਾਕਤਾਂ ਦੇ ਵਿਰੁੱਧ ਬ੍ਰਹਿਮੰਡੀ ਸੰਘਰਸ਼ ਵਿੱਚ ਰੁੱਝਿਆ ਹੋਇਆ ਹੈ। ਉਸ ਨੇ ਆਇਤ 1 ਤੋਂ ਫਰੀਸੀਆ ਦੇ ਕਾਨੂੰਨਵਾਦ ਨਾਲ ਨਜਿੱਠਿਆ, ਕਿਉਂਕਿ ਉਹਨਾਂ ਨੇ ਉਸ ਦੇ ਸਬਤ ਤੋੜਨ ਦਾ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਦਿਖਾਇਆ ਕਿ ਕਾਨੂੰਨਵਾਦ ਜਿਹੜਾ ਆ ਉਹ ਮੌਤ ਲਿਆਉਂਦਾ ਹੈ। ਉਸ ਨੇ ਇੱਕ ਭੂਤ ਦੇ ਸਤਾਏ ਹੋਏ ਆਦਮੀ ਨੂੰ ਆਜ਼ਾਦ ਕੀਤਾ ਅਤੇ ਉਸਦੀ ਨਜ਼ਰ ਅਤੇ ਬੋਲਣ ਨੂੰ ਬਹਾਲ ਕੀਤਾ, ਅਤੇ ਫਿਰ 22 ਆਇਤ ਤੋਂ ਸ਼ੈਤਾਨ ਦੀ ਸ਼ਕਤੀ ਦੁਆਰਾ ਅਜਿਹਾ ਕਰਨ ਦਾ ਉਸ ਉੱਤੇ ਦੋਸ਼ ਲਗਾਇਆ ਗਿਆ। ਫਿਰ ਉਸ ਦੇ ਦੋਸ਼ ਲਗਾਉਣ ਵਾਲੇ ਉਸ ਨੂੰ ਆਇਤ 38 ਵਿੱਚ ਇੱਕ ਹੋਰ ਚਿੰਨ੍ਹ ਦੀ ਮੰਗ ਕਰਦੇ ਹਨ, ਸਿਰਫ ਇਹ ਦੱਸਣ ਲਈ ਕਿ ਉਹਨਾਂ ਨੂੰ ਯੂਨਾਨ ਦੇ ਚਿੰਨ੍ਹ ਤੋਂ ਇਲਾਵਾ ਕੋਈ ਹੋਰ ਨਿਸ਼ਾਨ ਮਿਲੇਗਾ। ਅਸੀਂ 2 ਹਫ਼ਤੇ ਪਹਿਲਾਂ ਅਵਿਸ਼ਵਾਸ ਦੇ ਸਰਾਪ ਬਾਰੇ ਸੋਚਣ ਵਿੱਚ ਥੋੜ੍ਹਾ ਸਮਾਂ ਬਿਤਾਇਆ ਸੀ। ਹੁਣ ਆਇਤ 46 ਵਿੱਚ ਅਸੀਂ ਯਿਸੂ ਨੂੰ ਇੱਕ ਘਰ ਵਿੱਚ ਪਾਉਂਦੇ ਹਾਂ ਜੋ ਲੋਕਾਂ ਨਾਲ ਭਰਿਆ ਹੋਇਆ ਹੈ, ਜੋ ਉਹ ਕੀ ਕਹਿ ਰਿਹਾ ਸੀ ਸੁਣਨ ਲਈ ਭੀੜ ਉੱਤੇ ਇਕੱਠਾ ਸੀ। ਬਿਨਾਂ ਸ਼ੱਕ ਉਹਨਾਂ ਵਿੱਚੋਂ ਕੁਝ ਲੋਕ ਇਸ ਤਰਖਾਣ ਦੇ ਪੁੱਤਰ ਨੂੰ ਧਾਰਮਿਕ ਸੰਸਥਾ ਨੂੰ ਸੰਭਾਲਦੇ ਦੇਖ ਕੇ ਖੇਡ ਦਾ ਆਨੰਦ ਮਾਣ ਰਹੇ ਸਨ। ਇਸ ਨੇ ਬਹੁਤ ਵੱਡੀ ਭੀੜ ਖਿੱਚੀ, ਪਰ ਅਸੀਂ ਮਰੀਅਮ ਅਤੇ ਉਸਦੇ ਭਰਾਵਾਂ ਨੂੰ ਕਿੱਥੇ ਲੱਭ ਸਕਦੇ ਹਾਂ? ਬਾਹਰ ਉਹਨਾਂ ਨੇ ਸੋਚਿਆ ਕਿ ਉਹ ਪਾਗਲ ਸੀ। ਉਹ ਚਿੰਤਤ ਸਨ ਕਿ ਉਹ ਆਪਣੇ ਆਪ ਨੂੰ ਮੁਸੀਬਤ ਵਿੱਚ ਪਾਉਣ ਜਾ ਰਿਹਾ ਸੀ। ਪਰਿਵਾਰ ਦਾ ਨਾਮ ਖਤਰੇ ਵਿੱਚ ਸੀ। ਉਹ ਉਸ ਦਾ ਚਾਰਜ ਲੈਣ ਆਏ ਸੀ, ਉਸ ਨੂੰ ਫੜਨ ਆਏ ਸੀ, ਜਾਂ ਉਸ ਨੂੰ ਲੈ ਕੇ ਜਾਣ ਲਈ ਆਏ ਸਨ। ਹੁਣ ਇਸ ਪਰਿਵਾਰਕ ਡਰਾਮੇ ਵਿੱਚ ਜੋ ਸਾਹਮਣੇ ਆ ਰਿਹਾ ਹੈ 3 ਚੀਜ਼ਾਂ ਹਨ ਜੋ ਮੈਂ ਚਾਹੁੰਦਾ ਕਿ ਅਸੀਂ ਦੇਖੀਏ, ਸਿੱਖੀਏ ਅਤੇ ਉਹਨਾਂ ਵਿੱਚੋਂ ਪਹਿਲੀ ਆ ਪਰਿਵਾਰ, ਜਿਹੜਾ ਕਿ ਉਹਨਾਂ ਨੂੰ ਜਿਹੜਾ ਅਸੀਂ ਆਪਣਾ ਪਰਿਵਾਰ ਆ ਉਹਨੂੰ ਆਪਣੀ ਮੂਰਤੀ ਨਾ ਬਣਾਈਏ, ਜਾਂ ਪਰਿਵਾਰ ਨੂੰ ਮੂਰਤੀ ਪੂਜਾ ਪਰਿਵਾਰ ਦੀ ਮੂਰਤੀ ਪੂਜਾ ਨਾ ਕਰੀਏ। ਆਓ ਪਰਮੇਸ਼ੁਰ ਦੇ ਵਚਨ ਦੇ ਇਸ ਅਧਿਆਏ ਵਿੱਚ ਪੜ੍ਹੀਏ ਜਾਂ ਦੇਖੀਏ। ਆਇਤ 46, ਜਦੋਂ ਉਹ ਅਜੇ ਲੋਕਾਂ ਨਾਲ ਗੱਲ ਕਰ ਰਿਹਾ ਸੀ ਤਾਂ ਵੇਖੋ ਉਸਦੀ ਮਾਤਾ ਅਤੇ ਭਰਾ ਬਾਹਰ ਖੜ੍ਹੇ ਸਨ ਅਤੇ ਉਸ ਨਾਲ ਗੱਲ ਕਰਨ ਲਈ ਕਹਿ ਰਹੇ ਸਨ। ਕਿਸਨੇ ਉਸ ਨੂੰ ਕਿਹਾ, ਤੇਰੀ ਮਾਂ ਅਤੇ ਭਰਾ ਬਾਹਰ ਖੜ੍ਹੇ ਹਨ ਜੋ ਤੇਰੇ ਨਾਲ ਗੱਲ ਕਰਨਾ ਚਾਹੁੰਦੇ ਹਨ। ਅੱਜ ਕੱਲ੍ਹ ਸਾਡੇ ਸਰਕਲਾਂ ਵਿੱਚ ਪਰਿਵਾਰਕ ਜੀਵਨ ਦੇ ਵਿਗਾੜ ਦੀ ਗੱਲ ਕਰਨਾ ਬਹੁਤ ਫੈਸ਼ਨ योग है। असीं देखते हैं कि परंपरागत परमाणु परिवार मानता तो परे बदल रहा है अते सानू इन्हां तब्दीलियां नू देखण लई अफसोस है। यीशु दे दिनां विच परिवार एक वड्डी गल सी, ये अज दे सब तो मजबूत परिवारां नालों बेअंत वड्डी गल सी। यकीनन पछमी सभ्याचार विच हुण हो सकदा कि यीशु इस समय 30 साल दी उम्र दा होवे, हो सकदा कि वह अपने तौर ते एक वड्डा जिहड़ा एक वड्डा बंदा सी, क्या वड्डा बंदा मतलब कि एक 30 साल दी इंसान जिहड़ा वह सियाणा सी, अपना काम करदा सी, पर फिर भी इसराइल विच परिवारक चाल चलन अते आदर बहुत ज़्यादा सी। तुसीं अपने मापिया दी देखभाल कीती, तुसीं उन्हां दा सतिकार कीता, तुसीं उन्हां नूं तुरंत जिहड़ा आ जा के उन्हां दी गल सुणदे आ, जो कि बस इस नूं सी तरीके नाल है। तुसीं ये यकीनी बनाया कि तुसीं अपने परिवार दी कदी भी बेइज्जती नहीं होण दोगे जां अपने परिवार नूं शर्मिंदा नहीं होण दोगे। तुसीं हमेशा इस चीज़ की जिहड़ी है पक्का किया इस काम नूं। परिवारक इकाई बहुत महत्वपूर्ण सी, तुहानूं अजिहियां आयतां याद हन, पुत्र प्रभु दी दात हन, धन है वह आदमी जिसका तरकश इन्हां नाल भरिया होया है। परिवार असल विच एक वड्डी गल सी। इह नियम आधारित भाईचारे वजो जीवन का मुख हिस्सा सी। वास्तव में शायद सब तो वधिया तरीका जो मैं जिहड़ा इसराइली प्राचीन इसराइली फैमलियां दा जे मैं परिवारां दा वर्णन करां तां उह जिहड़ा एक एशियन परिवारां दे वर्गा सी, जीवन सी। परिवार मजबूत हुंदा सी, परिवार शक्तिशाली हुंदा सी, परिवार सिर्फ मावां मावां पिता या बच्चे नहीं सन हुंदे सन, इस विच मासी चाचे चचेरे भरा शामिल हुंदे सी। विस्तृत जिहड़ी रिश्तेदारी थी उन्हां दीआं जिम्मेदारियां हुंदियां सी। परिवार का सन्मान किया जाता सी, परिवार का आदर किया जाता है। जो कुछ हो रहा उस विच केंद्र विच जो भी होवे पर उहदे केंद्र दे विच परिवार हुंदा। परिवार के विरुद्ध जाना या निरादर करना कोई विकल्प नहीं हुंदा सी, सोचा ही नहीं सी जाता इस चीज़ नूं, या जेकर ये है तो बहुत महंगा काम हो जाता सी काम करना है। पहली सदी के फलस्तीन विच परिवारक जीवन अजिहा सी, बस होर कोई विकल्प नहीं, इस बारे कोई सोच होर कोई सोचता ही नहीं सी, बस जो परिवार दे विच गल आ बस उहो ही सब तो वड्डी गल आ। अते इत्थे उस दी मम्मी अते भरा उस नूं घर लैण लई घर ले जाण लई आउंदे हन, उस नूं हत्थ विच लैण लई आउंदे हन। यीशु तुहाडी माँ अते भरा बाहर तुहाडे नाल गल करना चाहुंदे हन, तां उस दा जवाब की सी? पर उसने उस आदमी नूं उत्तर दित्ता जिसने कहा सी कि क्या सी, मेरी माँ अते भैं मेरे भैं भरा कौन हन? अते अपने चेलियां वाल हत्थ पसार के कहा, ये हन मेरी माता अते मेरे भरा। सुबह सारे नूं एक सदमा लगा, खामोशी जिहड़ी उत्थे पूरी दी पूरी छा गई। मैं घर दे आले दुआले गूंज दी कल्पना कर सकदा हाँ, क्योंकि उसने जो किया सी उसके पिछे शब्द फुसफुसाउंदे सन। ओह नहीं जा रहा, ਉਹ ਉਹਨਾਂ ਨੂੰ ਉੱਥੇ ਛੱਡ ਰਿਹਾ ਸੀ, ਉਹ ਨਹੀਂ ਜਵਾਬ ਦੇਊਗਾ। ਹੁਣ ਮੈਨੂੰ ਨਹੀਂ ਲੱਗਦਾ ਕਿ ਯੀਸ਼ੂ ਇੱਥੇ ਆਪਣੇ ਪਰਿਵਾਰ ਦਾ ਕੋਈ ਨਿਰਾਦਰ ਕਰ ਰਿਹਾ ਸੀ। ਮੈਨੂੰ ਨਹੀਂ ਲੱਗਦਾ ਕਿ ਉਹ ਉਹਨਾਂ ਨੂੰ ਰੱਦ ਕਰ ਰਿਹਾ ਸੀ, ਕਿਉਂਕਿ ਉਹਨਾਂ ਲਈ ਉਹਨਾਂ ਦੇ ਪਿਆਰ ਅਤੇ ਉਹਨਾਂ ਲਈ ਉਹਨਾਂ ਦੇ ਸਤਿਕਾਰ ਦੇ ਬਾਈਬਲ ਦੇ ਵਿੱਚ ਬਹੁਤ ਸਾਰੇ ਸਬੂਤ ਜਿਹੜੇ ਆ ਉਹ ਸ਼ਾਮਿਲ ਹਨ। ਪਰ ਇਸ ਹਵਾਲੇ ਵਿੱਚ ਸਾਡੇ ਪਰਿਵਾਰ ਅਤੇ ਸਾਡੇ ਪਰਿਵਾਰਕ ਜੀਵਨ ਦੇ ਸੰਬੰਧ ਵਿੱਚ ਸਾਡੇ ਲਈ ਇੱਕ ਚੁਣੌਤੀ ਹੈ, ਅਤੇ ਚੁਣੌਤੀ ਖਾਸ ਤੌਰ 'ਤੇ ਉਹਨਾਂ ਲਈ ਆਉਂਦੀ ਹੈ ਜੋ ਜਿਨ੍ਹਾਂ ਕੋਲ ਸੁਰੱਖਿਅਤ ਆਰਾਮਦਾਇਕ ਅਤੇ ਨਜ਼ਦੀਕੀ ਘਰੇਲੂ ਪਰਿਵਾਰ ਹਨ ਜੋ ਜੀਵਨ ਹੈ। ਸਾਡੇ ਵਿੱਚ ਬਹੁਤ ਸਾਰੇ ਕਰਦੇ ਹਨ ਅਤੇ ਇਸ ਲਈ ਅਸੀਂ ਬਹੁਤ ਧੰਨਵਾਦੀ ਹੋ ਸਕਦੇ ਹਾਂ। ਪਰਿਵਾਰ ਪਿਆਰ ਕਰਨ ਵਾਲੇ ਪਤੀ ਜਾਂ ਪਤਨੀ ਨੂੰ ਕਦੇ ਵੀ ਘੱਟ ਨਾ ਸਮਝੋ, ਉਹ ਸੋਨੇ ਵਰਗੇ ਹਨ। ਜੇ ਤੁਹਾਡੇ ਮਾਤਾ ਪਿਤਾ ਹਨ ਜੋ ਤੁਹਾਡੀ ਦੇਖਭਾਲ ਕਰਦੇ ਹਨ, ਇੱਥੋਂ ਤੱਕ ਕਿ ਕਈ ਵਾਰ ਨਹੀਂ ਕਹਿਣ ਲਈ ਵੀ ਕਾਫੀ ਧਿਆਨ ਰੱਖਦੇ ਹਨ। ਇਸ ਲਈ ਅਣਜਾਣੇ ਨਾਲ ਪੇਸ਼ ਨਾ ਆਓ। ਭੈਣ ਭਰਾਵਾਂ ਨਾਲ ਭਰਾਵਾਂ ਦਾ ਹੋਣਾ, ਜਿਨ੍ਹਾਂ ਨਾਲ ਤੁਸੀਂ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿ ਸਕਦੇ ਹੋ ਅਤੇ ਤੁਹਾਨੂੰ ਪਿਆਰ ਕਰਦੇ ਹਨ ਅਤੇ ਸਮਰਥਨ ਕਰਦੇ ਹਨ, ਇੱਕ ਸ਼ਾਨਦਾਰ ਬਰਕਤ ਆ। ਉਹਨਾਂ ਦੇ ਬਾਰੇ ਵਿੱਚ ਬੇਚੈਨ ਨਾ ਹੋਵੋ, ਉਹ ਇੱਕ ਬਹੁਤ ਵੱਡੀ ਬਰਕਤ ਹਨ। ਇੱਕ ਮਹਾਨ ਪਰਮਾਤਮਾ ਵੱਲੋਂ ਬੱਚਿਆਂ ਦਾ ਤੋਹਫ਼ਾ ਮਿਲਣਾ ਇੱਕ ਸ਼ਾਨਦਾਰ ਸਨਮਾਨ ਹੈ, ਜਿਸ ਦੀ ਸਾਨੂੰ ਕਦਰ ਕਰਨੀ ਚਾਹੀਦੀ ਅਤੇ ਸੁਰੱਖਿਆ ਕਰਨੀ ਚਾਹੀਦੀ। ਸਾਨੂੰ ਆਪਣੇ ਬੱਚਿਆਂ ਲਈ ਸਭ ਤੋਂ ਵਧੀਆ ਕੰਮ ਕਰਨਾ ਚਾਹੀਦਾ ਹੈ। ਪਰ ਕੀ ਤੁਸੀਂ ਕਦੇ ਦੇਖਿਆ ਹੈ ਕਿ ਉਹ ਚੀਜ਼ਾਂ ਜਿਹੜੀਆਂ ਸਭ ਤੋਂ ਵੱਡੀ ਸ਼ਕਤੀਆਂ ਅਤੇ ਸਾਡੀ ਸਭ ਤੋਂ ਵੱਡੀਆਂ ਅਸੀਸਾਂ ਹਨ, ਕਦੇ ਕਦੇ ਉਹੀ ਸਾਡੀ ਕਮਜ਼ੋਰੀ ਵੀ ਬਣ ਜਾਂਦੀਆਂ ਹਨ, ਸਾਡੀ ਕਮਜ਼ੋਰ ਜਗ੍ਹਾ ਬਣ ਜਾਂਦੀ ਹੈ। ਅਸੀਂ ਬਹੁਤ ਸ਼ਕਤੀਸ਼ਾਲੀ ਹੁੰਦੇ ਪਰ ਸਾਡੇ ਜਿੱਦਾਂ ਸਾਡਾ ਸਰੀਰ ਬਹੁਤ ਸ਼ਕਤੀਸ਼ਾਲੀ ਪਰ ਉਹਦੇ ਵਿੱਚ ਵੀ ਕੁਛ ਜਗ੍ਹਾ ਆ ਜਿਹੜੀਆਂ ਬੜੀਆਂ ਕਮਜ਼ੋਰ ਹੁੰਦੀਆਂ। ਇਹ ਪੈਸੇ, ਕਾਰੋਬਾਰੀ ਹੁਨਰ, ਚੰਗੀ ਦਿੱਖ, ਜਨਤਕ ਤੌਰ 'ਤੇ ਬੋਲਣ ਦੀ ਯੋਗਤਾ ਦਾ ਸੱਚ ਹੈ, ਉਹ ਸਾਡੇ ਉੱਤੇ ਹਾਵੀ ਹੋ ਸਕਦੇ ਹਨ। ਅਸੀਂ ਇਹਨਾਂ ਚੀਜ਼ਾਂ ਨਾਲ ਗ੍ਰਸਤ ਹੋ ਸਕਦੇ ਹਨ। ਬਹੁਤ ਜ਼ਿਆਦਾ ਜਿਹੜੇ ਰੁੱਝਿਆ ਹੋਇਆ ਸਾਡਾ ਜੀਵਨ ਵੀ ਸਾਡੇ ਲਈ ਪਰੇਸ਼ਾਨੀ ਦਾ ਸਬਬ ਬਣ ਸਕਦਾ ਹੈ। ਅਸਲ ਵਿੱਚ ਵਧੇਰੇ ਸਿੱਧੀ ਅਤੇ ਸਾਦੀ ਭਾਸ਼ਾ ਦੀ ਲੋੜ ਹੈ। ਅਜਿਹੀਆਂ ਚੀਜ਼ਾਂ ਮੂਰਤੀਆਂ ਬਣ ਸਕਦੀਆਂ ਹਨ, ਉਹ ਸਾਡੇ ਜੀਵਨ ਵਿੱਚ ਪ੍ਰਭੂ ਨਾਲੋਂ ਵੱਧ ਮਹੱਤਵਪੂਰਨ ਬਣ ਸਕਦੇ ਹਨ, ਜਿਨ੍ਹਾਂ ਵਿੱਚ ਅਸੀਂ ਰੁੱਝੇ ਹੋਏ ਹਾਂ ਜਾਂ ਸਾਨੂੰ ਜਾਣਾ ਪੈਂਦਾ ਆ। ਸੋ ਇੱਕ ਵਾਰ ਫਿਰ, ਕੀ ਤੁਸੀਂ ਕਦੇ ਸੋਚਿਆ ਕਿ ਤੁਹਾਡਾ ਪਰਿਵਾਰ ਤੁਹਾਡੀ ਮੂਰਤੀ ਬਣ ਸਕਦਾ ਹੈ? ਪਰਿਵਾਰ ਨੂੰ ਮੂਰਤੀਮਾਨ ਕਰਨਾ ਉਦੋਂ ਹੁੰਦਾ ਹੈ ਜਦੋਂ ਪਰਿਵਾਰ ਦੀਆਂ ਇੱਛਾਵਾਂ ਅਤੇ ਲੋੜਾਂ ਰੱਖ ਕੇ ਬਾਕੀ ਸਭ ਕੁਝ ਜਿਹੜਾ ਆ ਉਹ ਦੂਜੇ ਸਥਾਨ 'ਤੇ ਆ। ਸੋ ਸਭ ਤੋਂ ਪਹਿਲਾਂ ਪਰਿਵਾਰ, ਉਹਦੀਆਂ ਲੋੜਾਂ, ਉਹਦੀਆਂ ਇੱਛਾਵਾਂ ਹੁੰਦੀਆਂ, ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਬਾਅਦ ਵਿੱਚ। ਇਹਨੂੰ ਆਪਾਂ ਕਹਿੰਦੇ ਮੂਰਤੀ, ਪਰਿਵਾਰ ਨੂੰ ਮੂਰਤੀ ਬਣਾਉਣਾ। ਦੂਸਰਿਆਂ ਨੂੰ ਆਪਣੇ ਘਰ ਵਿੱਚ ਲੈ ਕੇ ਜਾਣ ਵੇਲੇ ਇਕੱਲੇ ਰਹਿਣ ਵਾਲਿਆਂ ਨੂੰ ਸ਼ਾਮਿਲ ਕਰਨ ਲਈ ਆਪਣੇ ਦਾਇਰੇ ਦਾ ਵਿਸਤਾਰ ਕਰਨਾ, ਬਸ ਉਹ ਤਾਂ ਅਸੀਂ ਕਰਨਾ ਹੀ ਨਹੀਂ। ਕਿਸੇ ਇਕੱਲੇ ਬੰਦੇ ਨੂੰ ਅਸੀਂ ਆਪਣੇ ਪਰਿਵਾਰ ਦੇ ਵਿੱਚ ਲਿਆਈਏ, ਉਹਨੂੰ ਰੱਖੀਏ ਆਪਣੇ ਪਰਿਵਾਰ ਦੇ ਵਿੱਚ, ਕਦੇ ਵੀ ਨਹੀਂ ਅਸੀਂ ਕਰਦੇ। ਹੁਣ ਤੁਹਾਡੇ ਨਾਲ ਇਮਾਨਦਾਰ ਹੋਣ ਲਈ ਮੈਂ ਕਿਸੇ ਖਾਸ ਬਿੰਦੂ ਵੱਲ ਇਸ਼ਾਰਾ ਨਹੀਂ ਕਰ ਸਕਦਾ ਜਿੱਥੇ ਸਾਰੀਆਂ ਚੀਜ਼ਾਂ ਹਨ। ਇਹ ਬਹੁਤ ਸਾਰੀਆਂ ਚੀਜ਼ਾਂ ਜੋ ਕਿ ਪ੍ਰਭਾਵਸ਼ਾਲੀ ਹੁੰਦੀਆਂ ਹਨ, ਇਹ ਉਹਨਾਂ ਚੀਜ਼ਾਂ ਵਿੱਚੋਂ ਇੱਕ ਹੈ ਜਿਸ ਦਾ ਸਾਨੂੰ ਅਕਸਰ ਉਦੋਂ ਅਹਿਸਾਸ ਨਹੀਂ ਹੁੰਦਾ ਜਦੋਂ ਤੱਕ ਅਸੀਂ ਪਿੱਛੇ ਨਹੀਂ ਦੇਖਦੇ ਅਤੇ ਦੇਖਦੇ ਕਿ ਅਸੀਂ ਜਿਹੜਾ ਉਸ ਲਾਈਨ ਤੋਂ ਅਸੀਂ ਆਲਰੇਡੀ ਉੱਤੇ ਉੱਠ ਚੁੱਕੇ ਹੁੰਦੇ ਹਾਂ। ਪਰ ਸੱਚਾਈ ਹੈ ਕਿ ਇੱਥੇ ਮਸੀਹੀ ਹਨ ਜੋ ਆਪਣੇ ਪਰਿਵਾਰਾਂ ਨੂੰ ਮੂਰਤੀਮਾਨ ਕਰਦੇ ਹਨ। ਪਰਿਵਾਰ ਵਿੱਚ ਕਿਸੇ ਵੀ ਚੀਜ਼ ਨੂੰ ਦਖਲ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪਰਿਵਾਰਕ ਜੀਵਨ ਦੇ ਰਾਹ ਵਿੱਚ ਕੁਝ ਵੀ ਨਹੀਂ ਆ ਸਕਦਾ। ਖੁਦ ਪ੍ਰਭੂ ਵੀ ਜਿਹੜਾ ਸਾਡੇ ਪਰਿਵਾਰ ਵਿੱਚ ਨਹੀਂ, ਅਸੀਂ ਦਖਲ ਨਹੀਂ ਦੇਣ ਦਿੰਦੇ ਕਿ ਪਰਿਵਾਰ ਹੀ ਸਾਡਾ ਸਭ ਕੁਛ ਹੈ। ਆਓ ਅਸੀਂ ਇੱਕ ਸੱਭਿਆਚਾਰ ਵਿੱਚ ਯੇਸੂ ਦੇ ਭਵਿੱਖਬਾਣੀ ਸ਼ਬਦ ਸੁਣੀਏ ਜਿੱਥੇ ਪਰਿਵਾਰ ਸਭ ਕੁਝ ਸੀ। ਰਹੀ ਯੇਸੂ ਕਹਿੰਦਾ ਹੈ, ਇਹ ਸਭ ਕੁਝ ਨਹੀਂ ਹੈ। ਖੂਨ ਦੇ ਰਿਸ਼ਤੇ ਉਹ ਅੰਤਮ ਰਿਸ਼ਤੇ ਨਹੀਂ ਹਨ ਜੋ ਪਰਮੇਸ਼ੁਰ ਮਾਪਦਾ ਹੈ। ਇਹ ਵਿਸ਼ਵਾਸ ਦਾ ਸੰਬੰਧ ਹੈ। ਇਹ ਸਭ ਤੋਂ ਡੂੰਘਾ ਰਿਸ਼ਤਾ ਹੈ ਜੋ ਅਸੀਂ ਪਰਮਾਤਮਾ ਦੇ ਸਾਹਮਣੇ ਖੜ੍ਹੇ ਹੁੰਦੇ ਹਾਂ ਅਤੇ ਉਹ ਸਾਨੂੰ ਸਾਡਾ ਦੂਜਾ ਨਾਮ ਨਹੀਂ ਪੁੱਛੇਗਾ। ਉਹ ਇਸ ਵਿੱਚ ਦਿਲਚਸਪੀ ਰੱਖੇਗਾ ਕਿ ਅਸੀਂ ਉਸਦੇ ਪਰਿਵਾਰ ਦੇ ਹਾਂ। ਇਸ ਲਈ ਯੇਸੂ ਜਿੰਨਾ ਪਰਿਵਾਰ ਪਿਆਰ ਕਰਦਾ ਸੀ ਅਤੇ ਆਪਣੇ ਪਰਿਵਾਰ ਲਈ ਵਚਨਬੱਧ ਸੀ, ਉਹ ਆਪਣੇ ਪਰਿਵਾਰ ਨੂੰ ਆਪਣੀ ਮੂਰਤੀ ਬਣਨ ਦੇ ਲਈ ਤਿਆਰ ਨਹੀਂ ਸੀ। ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਕੁਝ ਅਜਿਹੇ ਹਨ ਜਿਨ੍ਹਾਂ ਨੂੰ ਮਸੀਹ ਦੇ ਕਾਰਨ ਪਰਿਵਾਰ ਨੂੰ ਅਲਵਿਦਾ ਕਹਿਣਾ ਪਿਆ ਹੈ। ਤੁਸੀਂ ਹੁਣ ਆਪਣੇ ਜੀਵਨ ਸਾਥੀ ਜਾਂ ਆਪਣੇ ਮਾਤਾ ਪਿਤਾ ਨੂੰ ਦੇਖਣ ਜਾਂ ਉਹਨਾਂ ਨਾਲ ਗੱਲ ਕਰਨ ਦੇ ਯੋਗ ਨਹੀਂ ਹੋ, ਕਿਉਂਕਿ ਉਹਨਾਂ ਨੇ ਤੁਹਾਨੂੰ ਇਸ ਲਈ ਰੱਦ ਕਰ ਦਿੱਤਾ ਕਿਉਂਕਿ ਤੁਸੀਂ ਹੁਣ ਮਸੀਹ ਦਾ ਜਾਂ ਯੇਸੂ ਦਾ ਅਨੁਸਰਣ ਕਰਦੇ ਹੋ ਜਾਂ ਯੇਸੂ ਨੂੰ ਆਪਣੇ ਜੀਵਨ ਵਿੱਚ ਤੁਸੀਂ ਅਪਣਾ ਲਿਆ ਹੈ, ਇਸ ਲਈ ਤੁਹਾਨੂੰ ਛੱਡ ਦਿੱਤਾ ਹੈ। ਜਾਂ ਤੁਸੀਂ ਹੁਣ ਵੱਖ ਵੱਖ ਮਹਾਂਦੀਪਾਂ ਵਿੱਚੋਂ ਹੋ ਕਿਉਂਕਿ ਤੁਹਾਨੂੰ ਮਸੀਹ ਦੇ ਕਾਰਨ ਆਪਣੇ ਦੋਸ਼ ਤੋਂ ਭੱਜਣਾ ਪਿਆ ਹੈ। ਦੋਸਤੋ, ਭਾਵੇਂ ਇਹ ਹਾਲਾਤ ਤੁਹਾਡੇ ਲਈ ਦੁੱਖਦਾਈ ਹਨ, ਤੁਹਾਡੀਆਂ ਤਰਜੀਹਾਂ ਜਾਂ ਤੁਹਾਡੇ ਜਿਹੜੇ ਤੁਸੀਂ ਜੋ ਚੁਣਿਆ ਹੈ ਉਹ ਸਹੀ ਆ। ਆਓ ਆਪਣੇ ਪਰਿਵਾਰਾਂ ਨੂੰ ਆਪਣੇ ਬੁੱਤ ਨਾ ਬਣ ਦਈਏ। ਉਹਨਾਂ ਨੂੰ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸੌਂਪ ਦਿਓ। ਹੁਣ ਧਿਆਨ ਦੇਣ ਵਾਲੀ ਜਿਹੜੀ ਦੂਜੀ ਗੱਲ, ਪਰਿਵਾਰ। ਪਰਮੇਸ਼ੁਰ ਦੇ ਪਰਿਵਾਰ ਨਾਲ ਸੰਬੰਧ ਹੋਣ ਦੇ ਵਿਸ਼ੇਸ਼ ਅਧਿਕਾਰ ਦੀ ਕਦਰ ਕਰੋ। ਅਗਰ ਅਸੀਂ ਪਰਮੇਸ਼ੁਰ ਦੇ ਪਰਿਵਾਰ ਨਾਲ ਜੁੜ ਗਏ ਹਾਂ ਤਾਂ ਜਿਹੜਾ ਉਹਨੇ ਸਾਨੂੰ ਅਧਿਕਾਰ ਦਿੱਤਾ ਉਹਦੇ ਪਰਿਵਾਰ ਨਾਲ ਜੁੜਨ ਦਾ, ਉਹਦੀ ਅਸੀਂ ਕਦਰ ਕਰਨੀ ਹੈ। ਆਓ ਇੱਕ ਵਾਰ ਫਿਰ ਯੇਸੂ ਦੇ ਜਵਾਬ ਨੂੰ ਦੇਖੀਏ, 48 ਆਇਤ। ਪਰ ਉਸਨੇ ਉਸ ਆਦਮੀ ਨੂੰ ਜਵਾਬ ਦਿੱਤਾ ਅਤੇ ਉਸਨੇ ਕਿਹਾ ਕਿ ਮੇਰੀ ਮਾਂ ਅਤੇ ਮੇਰੇ ਭਰਾ ਕੌਣ ਹਨ? ਅਤੇ ਆਪਣੇ ਚੇਲਿਆਂ ਵਾਲਾ ਹੱਥ ਪਸਾਰ ਕੇ ਕਿਹਾ, ਇਹ ਮੇਰੀ ਮਾਤਾ ਅਤੇ ਮੇਰੇ ਭਰਾ ਹਨ। ਇਹਨਾਂ ਚੇਲਿਆਂ ਨੂੰ ਕਿੰਨਾ ਵਧੀਆ ਸਨਮਾਨ ਦਿੱਤਾ ਗਿਆ। ਈਸਾ ਈਸ਼ਵਰ ਜਾਂ ਦੂਜਾ ਈਸ਼ਵਰ ਦਾ ਦੂਜਾ ਵਿਅਕਤੀ ਅਵਤਾਰ ਮਸੀਹ ਇਹਨਾਂ ਚੇਲਿਆਂ ਨੂੰ ਆਪਣੇ ਪਰਿਵਾਰ ਵਜੋਂ ਪਛਾਣਦਾ ਹੈ। ਇੱਥੇ ਸਾਡੇ ਲਈ ਯਾਦ ਦਿਵਾਉਣ ਵਾਲੀ ਗੱਲ ਇਹ ਹੈ ਕਿ ਸਾਨੂੰ ਸੱਚਮੁੱਚ ਪਰਮੇਸ਼ੁਰ ਦੇ ਪਰਿਵਾਰ ਨਾਲ ਸੰਬੰਧਿਤ ਹੋਣ ਦੀ ਬਰਕਤ ਵਿੱਚ ਆਨੰਦ ਲੈਣਾ ਚਾਹੀਦਾ ਹੈ, ਕਿਉਂਕਿ ਮਸੀਹ ਨਾਲ ਸੰਬੰਧਿਤ ਹੋਣ ਦਾ ਸਭ ਤੋਂ ਮਹਾਨ ਮਸੀਹ ਦੇ ਪਰਿਵਾਰ ਨਾਲ ਸੰਬੰਧਿਤ ਹੋਣਾ ਇਹ ਇੱਕ ਬਹੁਤ ਵੱਡੀ ਗੱਲ ਆ। ਉਸ ਨਾਲ ਇੱਕ ਮੁੱਠ ਹੋਣਾ ਹੀ ਸਭ ਕੁਝ ਆ। ਇਹ ਚੇਲੇ ਉਸਦੇ ਅੰਦਰੂਨੀ ਦਾਇਰੇ ਦਾ ਹਿੱਸਾ ਹਨ। ਉਹ ਆਪਣੇ ਉਹ ਪਿਆਰੇ ਦੋਸਤ ਸਨ। ਉਹਨਾਂ ਨੇ ਉਹਨਾਂ ਦੇ ਪਿੱਛੇ ਚੱਲਣ ਲਈ ਸਭ ਕੁਝ ਛੱਡ ਦਿੱਤਾ ਸੀ, ਪਰ ਅਸੀਂ ਇਹ ਵੀ ਦੇਖਦੇ ਹਾਂ ਕਿ ਉਹ ਘੱਟ ਵਿਸ਼ਵਾਸ ਵਾਲੇ ਸਨ। ਖੁਸ਼ਖਬਰੀ ਦੇ ਅੰਤ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਸਾਰੇ ਭੱਜ ਗਏ, ਯੇਸੂ ਨੂੰ ਛੱਡ ਗਏ। ਉਸ ਦੀ ਲੋੜ ਦੀ ਘੜੀ ਵਿੱਚ ਉਹਨਾਂ ਨੂੰ ਛੱਡ ਗਏ ਅਤੇ ਯੇਸੂ ਨੂੰ ਇਹ ਆਲਰੇਡੀ ਪਤਾ ਸੀ। ਫਿਰ ਵੀ ਇਹਨਾਂ ਕਮਜ਼ੋਰ ਨੁਕਸਦਾਰ ਅਸਫਲ ਆਦਮੀਆਂ ਨੂੰ ਉਸਨੇ ਕਿਹਾ, ਇਹ ਮੇਰੀ ਮਾਂ ਅਤੇ ਭਰਾ ਹਨ। ਇਹ ਸ਼ਾਇਦ ਖੁਸ਼ਖਬਰੀ ਦੇ ਮੁੱਖ ਮੁੱਦਿਆਂ ਵਿੱਚੋਂ ਇੱਕ ਹੈ, ਕਿਉਂਕਿ ਇਹ ਇਸ ਪ੍ਰਸ਼ਨ ਨਾਲ ਨਜਿੱਠਦਾ ਹੈ ਕਿ ਉਹ ਕੌਣ ਹਨ ਜੋ ਮੇਰੇ ਅਧਿਆਤਮਿਕ ਪਰਿਵਾਰ ਨਾਲ ਸੰਬੰਧਿਤ ਹਨ। ਸਾਨੂੰ ਪਤਾ ਲੱਗਦਾ ਹੈ ਕਿ ਇਹ ਉਹ ਨਹੀਂ ਹਨ ਜੋ ਉਸ ਵਿੱਚ ਪੈਦਾ ਹੋਏ ਹਨ, ਉਹ ਨਹੀਂ ਹਨ ਜੋ ਉਸ ਵਿੱਚ ਆਪਣਾ ਰਸਤਾ ਕਮਾਉਣ ਲਈ ਕੰਮ ਕਰਦੇ ਹਨ, ਪਰ ਇਹ ਉਹ ਹਨ ਜੋ ਵਿਸ਼ਵਾਸ ਨਾਲ ਦਾਖਲ ਹੁੰਦੇ ਹਨ, ਜਿਹੜੇ ਦੁਬਾਰਾ ਜਨਮ ਲੈਂਦੇ ਹਨ ਜਾਂ ਮੁੜ ਯੇਸੂ ਵਿੱਚ ਆਪਣਾ ਜਨਮ ਲੈਂਦੇ ਆ। ਇੱਕ ਮਸੀਹੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੀ ਕਰਦੇ ਹਾਂ ਅਤੇ ਜਿੰਨਾ ਅਸੀਂ ਹਾਂ। ਅਸੀਂ ਪਰਮੇਸ਼ੁਰ ਦੇ ਮਸੀਹ ਦੇ ਭਰਾ ਅਤੇ ਭੈਣ ਹਾਂ। ਇਹ ਆਪਣੇ ਆਪ ਨੂੰ ਸਮਝਣ ਲਈ ਇੰਨਾ ਕੇਂਦਰੀ ਹੈ ਕਿ ਨਵੇਂ ਨੇਮ ਵਿੱਚ ਇਸ ਬਾਰੇ ਬਹੁਤ ਕੁਝ ਕਿਹਾ ਗਿਆ ਹੈ। ਬਹੁਤ ਸਾਰੇ ਆਇਤਾਂ ਜਿਹੜੀਆਂ ਬਾਈਬਲ ਦੇ ਵਿੱਚ ਦਿੱਤੀਆਂ ਗਈਆਂ ਹਨ। ਪਹਿਲੀ ਆਇਤ ਜਿਹੜੀ ਦੇਖਦੇ ਹਾਂ, ਲਿਖਿਆ ਯਹੂਦਾ 1:12 ਆਇਤ ਵਿੱਚ, ਪਰ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਉਸਨੂੰ ਕਬੂਲ ਕੀਤਾ, ਜਿਨ੍ਹਾਂ ਨੇ ਉਸਦੇ ਨਾਮ ਦਾ ਵਿਸ਼ਵਾਸ ਕੀਤਾ, ਉਸਨੇ ਪਰਮੇਸ਼ੁਰ ਦੇ ਬੱਚੇ ਬਣਨ ਦਾ ਅਧਿਕਾਰ ਦਿੱਤਾ। ਦੂਸਰਾ ਰੋਮੀਆ 8:15 ਆਇਤ ਵਿੱਚ ਲਿਖਿਆ, ਕਿਉਂਕਿ ਤੁਹਾਨੂੰ ਗੁਲਾਬੀ ਦੀ ਆਤਮਾ ਜਾਂ ਡਰ ਵਾਪਸ ਨਹੀਂ ਆਈ, ਪਰ ਤੁਹਾਨੂੰ ਪੁੱਤਰ ਵਜੋਂ ਗੋਦ ਲੈਣ ਦੀ ਆਤਮਾ ਪ੍ਰਾਪਤ ਹੋਈ ਹੈ, ਜਿਸ ਦੁਆਰਾ ਅਸੀਂ ਪੁਕਾਰਦੇ ਹਾਂ, ਅੱਬਾ ਪਿਤਾ ਜੀ। ਉਸਨੇ ਸਾਨੂੰ ਗੁਲਾਮ ਜਾਂ ਪ੍ਰਜਾ, ਇੱਥੋਂ ਤੱਕ ਕਿ ਨਾਗਰਿਕ ਨਹੀਂ ਬਣਾਇਆ, ਉਸਨੇ ਸਾਨੂੰ ਪੁੱਤਰ ਅਤੇ ਧੀਆਂ ਬਣਾਇਆ ਹੈ। ਉਸਨੇ ਸਾਨੂੰ ਆਪਣਾ ਪਵਿੱਤਰ ਆਤਮਾ ਭੇਜ ਕੇ ਅਜਿਹਾ ਕੀਤਾ। ਇਹ ਪਵਿੱਤਰ ਆਤਮਾ ਦਾ ਲਹੂ ਹੈ ਜੋ ਅਸੀਂ ਖੂਨ ਵਹਾਉਂਦੇ ਹਨ। ਇਹ ਪਵਿੱਤਰ ਆਤਮਾ ਦਾ DNA ਹੈ ਜੋ ਅਸੀਂ ਲੈ ਆਉਂਦਾ ਹੈ, ਜੋ ਸਾਡੇ ਵਿੱਚ ਆ। ਦੂਜਾ ਕੁਰੰਥੀਆਂ 6:18, ਪੌਲਸ ਨੇ ਪੁਰਾਣੇ ਨਿਯਮ ਦਾ ਹਵਾਲਾ ਦਿੱਤਾ ਅਤੇ ਕਿਹਾ, ਅਤੇ ਮੈਂ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਲਈ ਪੁੱਤਰ ਅਤੇ ਧੀਆ ਹੋਵੋਗੇ, ਸਰਵ ਸ਼ਕਤੀਮਾਨ ਪ੍ਰਭੂ ਕਹਿੰਦਾ ਹੈ। ਗਲਾਤੀਆਂ 4:6, ਅਤੇ ਕਿਉਂਕਿ ਤੁਸੀਂ ਮੇਰੇ ਪੁੱਤਰ ਹੋ, ਪਰਮੇਸ਼ੁਰ ਨੇ ਆਪਣੇ ਪੁੱਤਰ ਦਾ ਆਤਮਾ ਸਾਡੇ ਦਿਲਾਂ ਵਿੱਚ ਭੇਜਿਆ ਹੈ, ਅੱਬਾ ਪਿਤਾ ਜੀ। ਸਾਡੇ ਕੋਲ ਪਰਮੇਸ਼ੁਰ ਦੇ ਪਰਿਵਾਰ ਨਾਲ ਸੰਬੰਧਿਤ ਹੋਣ ਦਾ ਕਿੰਨਾ ਵੱਡਾ ਸਨਮਾਨ ਹੈ। ਤੁਸੀਂ ਗੋਦ ਲੈਣ ਦੇ ਸੰਕਲਪ ਤੋਂ ਸਾਰੇ ਜਾਣੂ ਹੋ, ਕੀ ਤੁਸੀਂ ਨਹੀਂ ਸੁਣਿਆ ਕਦੀ? ਕਈ ਵਾਰ ਤੁਹਾਨੂੰ ਰੇਡੀਓ ਇਤਿਹਾਸ ਮਿਲਦੇ ਹਨ ਜੋ ਵਧੇਰੇ ਪਾਲਣ ਪੋਸ਼ਣ ਜਾਂ ਗੋਦ ਲੈਣ ਵਾਲੇ ਮਾਪਿਆਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਨੂੰ ਛੋਟੇ ਬੱਚਿਆਂ ਲਈ ਘਰ ਪ੍ਰਾਪਤ ਕਰਨ ਵਿੱਚ ਕੋਈ ਅਸਲ ਸਮੱਸਿਆ ਨਹੀਂ ਹੈ। ਜੋ ਸਮੱਸਿਆ ਵਾਲੇ ਜੀਵਨ ਦੇ ਦਰਦ ਤੋਂ ਅਛੂਤੇ ਹਨ, ਪਰ ਜਦੋਂ ਉਹ ਵੱਡੇ ਹੋ ਜਾਂਦੇ ਹਨ, ਜਦੋਂ ਸਮੱਸਿਆਵਾਂ ਉਹਨਾਂ ਦੇ ਜਵਾਨ ਜੀਵਨ ਨੂੰ ਪ੍ਰਭਾਵਿਤ ਕੀਤਾ, ਜਦੋਂ ਉਹਨਾਂ ਨੂੰ ਭਾਵਨਾਤਮਕ ਤੌਰ 'ਤੇ ਸ਼ਾਇਦ ਸਰੀਰਕ ਤੌਰ 'ਤੇ ਵੀ ਨੁਕਸਾਨ ਪਹੁੰਚਾਇਆ ਜਾਂਦਾ ਹੈ, ਤਾਂ ਉਹਨਾਂ ਲਈ ਪਰਿਵਾਰ ਪ੍ਰਾਪਤ ਕਰਨਾ ਥੋੜ੍ਹਾ ਹੋਰ ਮੁਸ਼ਕਲ ਹੁੰਦਾ ਹੈ। ਇੰਨਾ ਕਿ ਕੌਂਸਲ ਨੇ ਰੇਡੀਓ 'ਤੇ ਇਸ਼ਤਿਹਾਰ ਜਾਂ ਕੌਂਸਲ ਨੂੰ ਇਸ਼ਤਿਹਾਰ ਦੇਣਾ ਪੈਂਦਾ। ਪਰ ਪਰਮੇਸ਼ੁਰ ਸਾਡੀਆਂ ਸਾਰੀਆਂ ਪਾਪੀ ਤਰੁੱਟੀਆਂ ਵਿੱਚ ਸਾਨੂੰ ਦੇਖਦਾ ਹੈ। ਸਾਡੇ ਸਾਰੇ ਮਿਸ਼ਰਤ ਉਲਝੇ ਹੋਏ ਜੀਵਨ ਵਿੱਚ, ਸਾਡੇ ਸਾਰੇ ਹਫੜਾ ਦਫੜੀ ਵਿੱਚ ਸਾਨੂੰ ਪੁੱਤਰਾਂ ਅਤੇ ਧੀਆਂ ਦੇ ਰੂਪ ਵਿੱਚ ਗੋਦ ਲੈਂਦਾ ਹੈ। ਪਰ ਇਸ ਤੋਂ ਵੱਧ ਉਸਨੇ ਇਹ ਨਹੀਂ ਕਿਹਾ ਕਿ ਮੈਂ ਤੁਹਾਨੂੰ ਲੈ ਜਾਵਾਂਗਾ, ਉਸਨੇ ਕਿਹਾ ਮੈਂ ਤੁਹਾਡੇ ਲਈ ਮਰ ਜਾਵਾਂਗਾ। ਹੁਣ ਇਹ ਗੱਲ ਜਿਹੜੀ ਹੈ ਇੱਕ ਬਹੁਤ ਵੱਡਾ ਪਿਆਰ ਆ। ਪਰਮਾਤਮਾ ਤੁਹਾਡੇ ਬਾਰੇ ਉਸ ਤੋਂ ਵੱਧ ਸੋਚਦਾ ਜਿੰਨਾ ਤੁਸੀਂ ਆਪਣੇ ਬਾਰੇ ਸੋਚਦੇ ਆ। ਤੁਸੀਂ ਉਸਦੀ ਅੱਖ ਦਾ ਜਿਹੜਾ ਆ ਸੇਬ ਆ ਜਾਂ ਅੱਖ ਦੀ ਪੁਤਲੀ ਆ, ਉਹ ਤੁਹਾਨੂੰ ਪਿਆਰ ਕਰਦਾ, ਉਹ ਤੁਹਾਡੇ ਲਈ ਮਰਿਆ ਅਤੇ ਉਹ ਤੁਹਾਡੇ ਲਈ ਹਮੇਸ਼ਾ ਹੀ ਖੜ੍ਹਾ ਆ। ਪਰਮਾਤਮਾ ਦੇ ਪਿਆਰ ਨਾਲ ਸੰਬੰਧਿਤ ਹੋਣ ਦਾ ਸਨਮਾਨ ਕਿ ਤੁਸੀਂ ਅਤੇ ਮੈਂ ਸੱਚਮੁੱਚ ਜਿਹੜਾ ਇਸ ਸਨਮਾਨ ਨੂੰ ਸਮਝਦੇ ਹਾਂ ਅਤੇ ਇਸ ਦੀ ਕਦਰ ਕਰਦੇ ਹਾਂ, ਕਿ ਅਸੀਂ ਸੱਚਮੁੱਚ ਪਰਮੇਸ਼ਵਰ ਨੂੰ ਸਵਰਗੀ ਪਿਤਾ ਵਿੱਚੋਂ ਦੇਖਦੇ ਹਾਂ, ਕਿ ਅਸੀਂ ਇੱਕ ਦੂਜੇ ਨੂੰ ਸਾਰੇ ਪੂਰਨ ਖੂਨੀ ਭੈਣ ਭਰਾਵਾਂ ਵਜੋਂ ਦੇਖਦੇ ਹਾਂ। ਤੁਸੀਂ ਇੱਕ ਕਹਾਵਤ ਸੁਣੀ ਹੋਵੇਗੀ, ਲਹੂ ਪਾਣੀ ਨਾਲੋਂ ਗਾੜਾ ਹੁੰਦਾ ਹੈ। ਕੀ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਮਸੀਹ ਦਾ ਵਹਾਇਆ ਗਿਆ ਲਹੂ ਅਜੇ ਵੀ ਗਾੜਾ ਹੈ, ਅਤੇ ਇਹ ਮਸੀਹ ਦਾ ਲਹੂ ਹੈ ਜੋ ਸਾਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਜੋੜਦਾ ਹੈ। ਕੀ ਤੁਸੀਂ ਪਰਿਵਾਰ ਦੇ ਪਿਆਰ ਨੂੰ ਜਾਣਦੇ ਹੋ? ਕੀ ਤੁਸੀਂ ਪਰਿਵਾਰ ਦਾ ਪਿਆਰ ਮਹਿਸੂਸ ਕਰਦੇ ਹੋ? ਕੀ ਤੁਸੀਂ ਪਰਿਵਾਰ ਦਾ ਪਿਆਰ ਦਿੰਦੇ ਹੋ? ਪਰਮੇਸ਼ਵਰ ਦੇ ਪਿਆਰ ਨਾਲ ਸੰਬੰਧਿਤ ਹੋਣਾ ਕਿੱਡਾ ਵੱਡਾ ਸਨਮਾਨ ਹੈ। ਹੁਣ ਅੰਤ ਵਿੱਚ ਸਾਡਾ ਜਿਹੜਾ ਤੀਜਾ ਨਿਰੀਖਣ ਜਾਂ ਤੀਸਰੀ ਗੱਲ ਜਿਹੜੀ ਆ, ਪਰਿਵਾਰਕ ਸਮਾਨਤਾ ਦੇ ਚਿੰਨ ਜਿਹੜੇ ਆ ਉਹ ਸਹਿਣ ਕਰੋ। ਇਸ ਛੋਟੇ ਜਿਹੇ ਹਵਾਲੇ ਤੋਂ ਤੀਜੀ ਗੱਲ ਮੈਂ ਸਿੱਖਣਾ ਚਾਹਾਂਗਾ ਕਿ ਉਹ ਇਹ ਹੈ, ਪਰਿਵਾਰਕ ਸਮਾਨਤਾ ਦੇ ਚਿੰਨ ਨੂੰ ਸਹਿਣ ਕਰਦੇ ਹਨ। ਹੁਣ ਮੇਰਾ ਇਸ ਤੋਂ ਕੀ ਮਤਲਬ ਹੈ? ਆਓ ਦੇਖੀਏ 50 ਆਇਤ। ਯਿਸੂ ਨੇ ਕਿਹਾ ਕਿ ਕਿਉਂਕਿ ਜੋ ਕੋਈ ਮੇਰੇ ਪਿਤਾ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ, ਉਹੀ ਮੇਰਾ ਭਰਾ ਅਤੇ ਮੇਰਾ ਭੈਣ ਅਤੇ ਮਾਤਾ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨ ਲਈ ਸਿਖਾਈ, ਤੇਰੀ ਮਰਜ਼ੀ ਜਿਵੇਂ ਸਵਰਗ ਵਿੱਚ ਪੂਰੀ ਹੁੰਦੀ ਹੈ ਧਰਤੀ ਉੱਤੇ ਵੀ ਹੋਵੇ। ਗਤਸਮਨੀ ਬਾਗ ਵਿੱਚ ਯਿਸੂ ਨੇ ਪ੍ਰਾਰਥਨਾ ਕੀਤੀ ਕਿ ਪਿਆਲਾ ਮੇਥੋਂ ਲਿਆ ਜਾਵੇ, ਪਰ ਜਿਵੇਂ ਮੈਂ ਚਾਹੁੰਦਾ ਨਹੀਂ ਪਰ ਤੇਰੀ ਮਰਜ਼ੀ ਪੂਰੀ ਹੋਵੇ। ਪਰਿਵਾਰ ਦਾ ਗੁਣ ਰੱਬ ਦੀ ਇੱਛਾ ਨੂੰ ਪੂਰਾ ਕਰਨਾ ਹੈ, ਅਤੇ ਜੇਕਰ ਤੁਸੀਂ ਪਰਿਵਾਰ ਵਿੱਚ ਹੋ ਤਾਂ ਤੁਸੀਂ ਪਰਿਵਾਰਕ ਸਮਾਨਤਾ ਦੇ ਚਿੰਨ ਨੂੰ ਸਹਿਣ ਕਰੋਗੇ। ਜੇਕਰ ਇੱਕ ਸਰੀਰਕ ਕੁਦਰਤੀ ਪਰਿਵਾਰ ਵਿੱਚ ਬੱਚੇ ਮਾਤਾ ਪਿਤਾ ਨਾਲ ਵੱਖੋ ਵੱਖਰੇ ਸਮਾਨਤਾਵਾਂ ਨੂੰ ਸਹਿਣ ਕਰਨਗੇ, ਤਾਂ ਇਹ ਰੱਬ ਦੇ ਇਸ ਅਧਿਆਤਮਿਕ ਪਰਿਵਾਰ ਵਿੱਚ ਕੋਈ ਵੱਖਰਾ ਨਹੀਂ ਹੈ। ਪਰਮਾਤਮਾ ਦੇ ਬੱਚੇ ਪਰਮਾਤਮਾ ਦੀਆਂ ਨਿਸ਼ਾਨੀਆਂ ਨੂੰ ਸਹਿਣਗੇ ਕਿ ਉਹ ਪਰਮਾਤਮਾ ਦੀ ਇੱਛਾ ਨੂੰ ਪੂਰਾ ਕਰਦੇ ਹਨ। ਯਿਸੂ ਨੇ ਕਿਹਾ ਕਿਉਂਕਿ ਜੋ ਕੋਈ ਸਵਰਗ ਵਿੱਚ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ, ਉਹੀ ਮੇਰਾ ਭਰਾ ਭੈਣ ਅਤੇ ਮਾਤਾ ਹੈ। ਹੁਣ ਇਹ ਨੋਟ ਕਰਨਾ ਬਹੁਤ ਮਹੱਤਵਪੂਰਨ ਹੈ ਕਿ ਇਹ ਕੋਈ ਹੁਕਮ ਨਹੀਂ ਆ। ਉਹ ਇਹ ਨਹੀਂ ਕਹਿੰਦਾ ਕਿ ਤੁਸੀਂ ਈਸਾਈ ਹੋ ਗਏ ਆ, ਤੁਹਾਨੂੰ ਜਾਣਾ ਚਾਹੀਦਾ ਅਤੇ ਪਰਮੇਸ਼ਵਰ ਦੀ ਇੱਛਾ ਪੂਰੀ ਕਰਨੀ ਚਾਹੀਦੀ। ਨਹੀਂ, ਇਹ ਜਾਣ ਅਤੇ ਕੁਝ ਕਰਨ ਦਾ ਹੁਕਮ ਨਹੀਂ ਹੈ, ਇਹ ਵਰਨਡ ਆ। ਉਹ ਕਹਿੰਦਾ ਆ ਕਿਉਂਕਿ ਜੋ ਕੋਈ ਮੇਰੇ ਸਵਰਗ ਪਿਤਾ ਦੀ ਇੱਛਾ ਪੂਰੀ ਕਰਦਾ, ਉਹ ਮੇਰਾ ਭਰਾ ਭੈਣ ਅਤੇ ਮਾਤਾ ਹੈ। ਯਿਸੂ ਇੱਥੇ ਸੰਕੇਤ ਕਰਦਾ ਹੈ ਕਿ ਉਹ ਸਾਰੇ ਲੋਕ ਜੋ ਉਸਦੇ ਪਰਿਵਾਰ ਨਾਲ ਸੰਬੰਧਿਤ ਹਨ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦੇ ਹਨ। ਇਹ ਮਸੀਹੀ ਕੀ ਹਨ ਦਾ ਵਰਣਨ ਹੈ, ਇੱਕ ਪਰਿਭਾਸ਼ਾ ਹੈ। ਇੱਕ ਮਸੀਹੀ ਕੀ ਹੈ? ਇੱਕ ਮਸੀਹੀ ਉਹ ਹੈ ਜੋ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ। ਜੇ ਤੁਸੀਂ ਯਿਸੂ ਦੇ ਚੇਲੇ ਹੋ, ਜੇ ਤੁਸੀਂ ਯਿਸੂ ਦੇ ਭੈਣ ਭਰਾ ਹੋ, ਤਾਂ ਤੁਸੀਂ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦੇ ਹੋ। ਇਹ ਕੋਈ ਹੁਕਮ ਨਹੀਂ ਹੈ, ਇਹ ਇੱਕ ਤੱਥ ਆ। ਕਿ ਇਹ ਇੱਕ ਵਰਡਡ ਹੈ ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਇਹ ਕਿੰਨਾ ਜ਼ਰੂਰੀ ਹੈ ਕਿ ਤੁਸੀਂ ਰੱਬ ਦੀ ਇੱਛਾ ਨੂੰ ਕਿਵੇਂ ਜਾਣਦੇ ਹੋ। ਨਾਲ ਨਾਲ ਤੁਸੀਂ ਪਰਮੇਸ਼ੁਰ ਦੇ ਬਚਨ ਵਿੱਚ ਪ੍ਰਗਟ ਪਰਮੇਸ਼ੁਰ ਦੀ ਇੱਛਾ ਨੂੰ ਲੱਭਦੇ ਹੋ। ਜੇਕਰ ਤੁਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਾਲੇ ਵਿਅਕਤੀ ਨਹੀਂ ਹੋ ਤਾਂ ਤੁਸੀਂ ਉਸਦੇ ਨਹੀਂ ਹੋ। ਜਿਹੜੇ ਲੋਕ ਯੇਸੂ ਦੇ ਚੇਲੇ ਹਨ ਉਹ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦੇ ਹਨ ਕਿ ਅਸੀਂ ਮਸੀਹ ਦੀ ਆਤਮਾ ਵਿੱਚ ਸ਼ਰਾਬ ਪੀਤੀ ਹੈ ਕਿ ਅਸੀਂ ਸਵਰਗੀ ਪਿਤਾ ਦੀ ਇੱਛਾ ਨੂੰ ਪੂਰੀ ਕਰਨਾ ਪਸੰਦ ਕਰਦੇ ਹਾਂ। ਜੇ ਅਸੀਂ ਪਰਿਵਾਰ ਦੇ ਨਿਸ਼ਾਨ ਝੱਲਦੇ ਹਾਂ ਤਾਂ ਅਸੀਂ ਪਿਤਾ ਦੀ ਇੱਛਾ ਨੂੰ ਪੂਰਾ ਕਰਨਾ ਪਸੰਦ ਕਰਾਂਗੇ। ਇਹ ਇੱਕ ਔਖਾ ਨਹੀਂ ਹੋਵੇਗਾ, ਇਹ ਸਾਡੇ ਆਪਣੇ ਯਤਨਾਂ ਨਾਲ ਇੱਕ ਵੱਡੇ ਪੱਥਰ ਨੂੰ ਪਹਾੜੀ ਉੱਤੋਂ ਤੱਕਣ ਵਰਗਾ ਨਹੀਂ ਹੋਵੇਗਾ, ਇਹ ਸਿਰਫ ਉਹ ਹੋਵੇਗਾ ਜੋ ਅਸੀਂ ਹਾਂ। ਇਸ ਲਈ ਇੱਥੇ ਸਾਡੇ ਸਾਰਿਆਂ ਲਈ ਚੁਣੌਤੀ ਹੈ, ਉਹ ਬਣੋ ਜੋ ਤੁਸੀਂ ਮਸੀਹ ਵਿੱਚ ਹੋ। ਪ੍ਰਭੂ ਯਿਸੂ ਕਹਿੰਦਾ ਹੈ ਕਿ ਜੇ ਤੁਸੀਂ ਉਸ ਵਿੱਚ ਭਰੋਸਾ ਕੀਤਾ ਹੈ ਤਾਂ ਤੁਸੀਂ ਉਹ ਲੋਕ ਜੋ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦੇ ਹੋ। ਜੋ ਤੁਸੀਂ ਉਹ ਲੋਕ ਹੋ ਜੋ ਪਿਤਾ ਦੀ ਇੱਛਾ ਦੇ ਅਨੁਸਾਰ ਰਹਿੰਦੇ ਹੋ, ਜੋ ਪਰਮੇਸ਼ੁਰ ਦੇ ਵਚਨ ਦੇ ਅਨੁਸਾਰ ਰਹਿੰਦੇ ਹੋ। ਉਸ ਨੂੰ ਆਪਣੇ ਮਨ ਦੀ ਮਹਾਨ ਇੱਛਾ ਬਣਾਓ, ਉਸ ਵਿੱਚ ਬਾਪ ਨੂੰ ਪ੍ਰਸੰਨ ਕਰਨ ਦਾ ਆਨੰਦ ਲੱਭੋ। ਮੱਤੀ ਨੇ ਤਸੱਲੀ ਨਾਲ ਖਾਤਾ ਜਿਹੜਾ ਅਧੂਰਾ ਛੱਡ ਦਿੱਤਾ। ਅਸੀਂ ਇਹ ਨਹੀਂ ਸੁਣਦੇ ਕਿ ਯਿਸੂ ਨੇ ਹੋਰ ਕੀ ਕਿਹਾ ਜਾਂ ਕੀ ਹੋਇਆ ਜਦੋਂ ਉਹ ਆਖਰਕਾਰ ਆਪਣੇ ਪਰਿਵਾਰ ਨਾਲ ਗੱਲ ਕਰਨ ਲਈ ਬਾਹਰ ਗਿਆ। ਸਾਨੂੰ ਨਹੀਂ ਪਤਾ ਕਿ ਮਰੀਅਮ ਅਤੇ ਉਸਦੇ ਭਰਾਵਾਂ ਨੇ ਕਿਵੇਂ ਪ੍ਰਤੀਕਿਰਿਆ ਕੀਤੀ। ਇਹ ਪਰਮੇਸ਼ੁਰ ਦੀ ਯੋਜਨਾ ਵਿੱਚ ਨਹੀਂ ਸੀ ਕਿ ਉਹ ਸਾਨੂੰ ਇਹਨਾਂ ਗੱਲਾਂ ਦੱਸੀਆਂ ਜਾਣ, ਪਰ ਇਹਨਾਂ ਪੰਜ ਛੋਟੀਆਂ ਆਇਤਾਂ ਵਿੱਚ ਅਸੀਂ ਤਿੰਨ ਬਹੁਤ ਮਹੱਤਵਪੂਰਨ ਗੱਲਾਂ ਸਿੱਖੀਆਂ ਹਨ। ਪਹਿਲਾ, ਪਰਿਵਾਰ ਉਹਨਾਂ ਨੂੰ ਮੂਰਤੀ ਨਾ ਬਣਾਓ, ਇਕੱਲੇ ਪਰਮਾਤਮਾ ਦੀ ਪੂਜਾ ਕਰੋ। ਜੇ ਤੁਸੀਂ ਆਪਣੇ ਪਰਿਵਾਰ ਨੂੰ ਮੂਰਤੀ ਬਣਾਇਆ ਹੈ ਤਾਂ ਤੋਬਾ ਕਰੋ। ਦੂਸਰਾ, ਪਰਿਵਾਰ ਪਰਮਾਤਮਾ ਦੇ ਪਰਿਵਾਰ ਨਾਲ ਸੰਬੰਧਿਤ ਹੋਣ ਦੇ ਮਹਾਨ ਸਨਮਾਨ ਦਾ ਆਨੰਦ ਮਾਣੋ ਅਤੇ ਕਦਰ ਕਰੋ, ਅਤੇ ਇਸ ਨੂੰ ਸਿਧਾਂਤਕ ਸੰਕਲਪ ਦੀ ਬਜਾਏ ਇੱਕ ਅਨੁਭਵੀ ਹਕੀਕਤ ਵਜੋਂ ਜੀਓ। ਤੀਸਰਾ, ਪਰਿਵਾਰ ਜੇਕਰ ਤੁਸੀਂ ਇਸ ਬਹਾਰ ਅਧਿਆਤਮਿਕ ਪਰਿਵਾਰ ਦਾ ਹਿੱਸਾ ਹੋ ਤਾਂ ਪਰਿਵਾਰਕ ਮਹਾਨਤਾ ਦੇ ਚਿੰਨ੍ਹ ਨੂੰ ਸਹਿਣ ਕਰੋ। ਜੋ ਕੋਈ ਮੇਰੇ ਸਵਰਗ ਵਿੱਚ ਪਿਤਾ ਦੀ ਇੱਛਾ ਪੂਰੀ ਕਰਦਾ ਹੈ ਉਹ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ। ਆਓ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਉਸ ਦੀ ਪਵਿੱਤਰ ਆਤਮਾ ਦੀ ਸ਼ਕਤੀ ਦੁਆਰਾ ਸੁਣੀਏ ਅਤੇ ਆਪਣੇ ਦਿਲਾਂ ਵਿੱਚ ਉਸ ਨੂੰ ਜਵਾਬ ਦਈਏ। ਆਮੀਨ।